ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਫਿਰ ਇੱਕ ਵਾਰੀ ਹਾਰਦਿਕ ਸਵਾਗਤ ਕਰਦਾ ਹਾਂ। ਅੱਜ ਅਸੀਂ ਇੱਕ ਵਾਰੀ ਫਿਰ ਚਿੰਤਨ ਕਰਾਂਗੇ, ਚਰਚਾ ਕਰਾਂਗੇ, ਵਿਚਾਰਾਂ ਕਰਾਂਗੇ ਆਪਣੇ ਸੁਖਮਿੰਦਰ ਗੱਜਣਵਾਲਾ ਬਾਈ ਜੀ ਨਾਲ, ਜਿਹੜਾ ਅਕਸਰ ਬੜੇ ਡੂੰਘਾਈ ਦੇ ਵਿੱਚੋਂ ਗੱਲਾਂ ਕੱਢ ਕੇ ਲੈ ਕੇ ਆਉਂਦੇ ਨੇ ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਜੋ ਘਟਨਾਕ੍ਰਮ ਸਾਡੇ ਆਲੇ ਦੁਆਲੇ ਵਾਪਰ ਰਿਹਾ। ਇੱਕ ਵਾਰੀ ਫਿਰ ਦੱਸਦਾ ਕਿ ਬਾਈ ਜੀ ਨੇ ਬਹੁਤ ਹੀ ਰਿਸਪੈਕਟੇਬਲ ਜੌਬ ਕੀਤੀ ਹੈ ਅਤੇ ਉਸ ਤੋਂ ਬਾਅਦ ਇਹਨਾਂ ਨੇ 20 ਸਾਲ ਐਜ਼ ਏ ਸਕੋਲਰ ਵੀ ਸਿੱਖ ਅਧਿਐਨ ਕੀਤਾ ਆ ਔਰ ਅਨੇਕਾਂ ਕਿਤਾਬਾਂ ਦੇ ਵਿੱਚ ਯੋਗਦਾਨ ਪਾਇਆ ਆ, ਰਿਸਰਚ ਦੇ ਵਿੱਚ ਯੋਗਦਾਨ ਪਾਇਆ। ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ ਬਾਈ ਜੀ। ਉਹ
ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਦੋਸਤਾਂ ਮਿੱਤਰਾਂ ਨੂੰ ਵੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਤੰਦਰੁਸਤ ਹੋ, ਰਾਜੀ ਖੁਸ਼ੀ ਹੋ ਸਾਰੇ?
ਹਾਂਜੀ, ਕਿਰਪਾ ਹੈ।
ਹਾਂਜੀ,
ਮਹਾਰਾਜ ਦੀ ਕਿਰਪਾ।
ਅੱਜ ਅਸੀਂ ਥੋੜ੍ਹੀ ਗੱਲ ਕਰੀਏ ਜੂਨ 1984 ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਹਦੀਆਂ ਕੁਛ ਪਰਤਾਂ 'ਤੇ ਆਪਾਂ ਗੱਲ ਕਰਾਂਗੇ, ਕੁਛ ਨਵੇਕਲੇ ਕੋਣਾਂ ਤੋਂ ਆਪਾਂ ਉਹਨੂੰ ਵਾਚਣ ਦੀ ਕੋਸ਼ਿਸ਼ ਕਰਾਂਗੇ ਡਿਫਰੈਂਟ ਐਂਗਲ ਤੋਂ। ਸੋ ਅੱਜ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਬਾਈ ਜੀ, ਇਸ ਟੌਪਿਕ 'ਤੇ ਆਪਾਂ ਅੱਜ ਗੱਲ ਕਰਾਂਗੇ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਪੰਜਾਬ ਇੱਕ ਵਾਧ ਸੂਬਾ ਸੀ ਜੋ ਦੇਸ਼ ਦੇ ਹੋਰ ਸਭ ਸੂਬਿਆਂ ਨਾਲੋਂ ਵੱਧ ਵਿਕਸਿਤ ਅਤੇ ਵੱਧ ਅਮੀਰੀ ਦੇ ਮਾਰਗ 'ਤੇ ਗਾਮਜ਼ਨ ਸੀ। ਪਰ ਸਿੱਖ ਕੌਮ ਦੇ ਦਰਦੀ ਮਨਾਂ ਅੰਦਰ ਵਕਤ ਦੇ ਬੀਤਣ ਨਾਲ ਇੱਕ ਹੋਂਦ ਦੇ ਗੁਆਚਣ ਦਾ ਤੌਖਲਾ ਜ਼ੋਰ ਫੜਦਾ ਜਾ ਰਿਹਾ ਸੀ, ਕਿਉਂਕਿ ਸਿੱਖ ਕੌਮ ਇੱਕ ਖੁਦ ਮੁਖਤਾਰ ਸੋਵਰਨ ਸਟੇਟ ਦਾ ਨਿੱਘ ਅਤੇ ਆਨੰਦ ਮਾਣ ਚੁੱਕੀ ਸੀ। ਉਹ ਅਜੇ ਵੀ ਇੱਕ ਆਜ਼ਾਦਾਨਾ ਸਿਆਸੀ ਬ੍ਰਹਿਮੰਡੀ ਪਹਿਚਾਣ ਹਾਸਲ ਕਰਨ ਦੀ ਮੁੰਤਜ਼ਰ ਸੀ। ਉਹ ਖਾਲਸੇ ਦੇ ਰਾਜ ਵਰਗਾ ਦੁਬਾਰਾ ਆਜ਼ਾਦ ਫਿਜ਼ਾ ਵਾਲਾ ਮੰਜ਼ਰ ਦ੍ਰਿਸ਼ਟ ਹੋਇਆ ਡੋਚਦੀ ਸੀ। ਸਿੱਖ ਕੌਮ ਦੇ ਦਰਦਮੰਦਾਂ ਨੂੰ ਲੱਗ ਰਿਹਾ ਸੀ ਕਿ ਸਭ ਤੋਂ ਵੱਧ ਕੁਰਬਾਨੀਆਂ ਅਤੇ ਵਿਸ਼ਾਲ ਖੂਨ ਡੋਲਣ ਵਾਲੀ ਕੌਮ ਦੀ ਜੋ ਕਿਸੇ ਵੇਲੇ ਵਿਸ਼ਾਲ ਪ੍ਰਤਿਭਾ ਸੀਗੀ ਉਹ ਖੁਸਦੀ ਜਾ ਰਹੀ ਹੈ, ਗੁਆਚਦੀ ਜਾ ਰਹੀ ਹੈ। ਗੱਲ ਕੀ, ਸੰਵੇਦਨਸ਼ੀਲ ਸਿੱਖ ਮਨਾਂ ਦੀ ਚੇਤਨਾ ਨੂੰ ਆਪਣੇ ਗੁਆਚਦੇ ਜਾ ਰਹੇ ਵਿਰਸੇ ਦੇ ਅਹਿਸਾਸ ਦੀ ਹੋਂਦ ਦਿਨ ਬ ਦਿਨ ਟੁੰਬ ਰਹੀ ਸੀ। ਜਾਣੇ ਅਣਜਾਣੇ ਇਸ ਅਹਿਸਾਸ ਦੀ ਪੂਰਤੀ ਹਿੱਤ ਅੰਸ਼ਕ ਰੂਪ ਵਿੱਚ ਹੀ ਸਹੀ ਅਕਾਲੀ ਦਲ ਵੱਲੋਂ ਧਰਮ ਮੋਰਚੇ ਦਾ ਆਗਾਜ਼ ਹੋਇਆ। ਭਲੇ ਚਾਹੇ ਇਹ ਮੋਰਚਾ ਸਿਆਸੀ ਅਤੇ ਭੂਗੋਲਿਕ ਲੋੜਾਂ 'ਤੇ ਆਧਾਰਿਤ ਸੀਗਾ, ਭਲੇ ਇਹ ਖਾਲਸੇ ਰਾਜ ਦੇ ਸਮਾਨ ਪੂਰਤੀ ਦਾ ਪ੍ਰਯੋਜਨ ਨਹੀਂ ਸੀ, ਪਰ ਫਿਰ ਵੀ ਸਮੂਹ ਪੰਜਾਬੀਆਂ ਨੇ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਕੁੱਲ ਪੰਜਾਬ ਇੱਕ ਵਾਰ ਇੱਕ ਮੁੱਦੇ 'ਤੇ ਸਹਿਮਤ ਅਤੇ ਇਕੱਤਰ ਹੋਇਆ ਲੱਗਿਆ। ਗੱਲ ਨੂੰ ਮੈਂ ਬਹੁਤ ਹੀ ਲੰਬੀ ਨਾ ਕਰਾਂ। ਮੋਰਚਾ ਭਖਿਆ, ਸੰਘਰਸ਼ ਚੱਲਿਆ, ਜੇਲ੍ਹਾਂ ਭਰੀਆਂ ਗਈਆਂ, ਪਰ ਸਮਾਂ ਪਾ ਕੇ ਮੋਰਚਾ ਆਪਣੇ ਸਿਆਸੀ ਭੂਗੋਲਿਕ ਪ੍ਰਯੋਜਨ ਦੇ ਮਾਰਗ ਵੱਲ ਨਾ ਜਾਂਦਾ ਹੋਇਆ ਸਿਆਸੀ ਹੱਥਾਂ 'ਚੋਂ ਨਿਕਲ ਕੇ ਸਿੱਖ ਮਨਾਂ ਦੀ ਅਸਲ ਤ੍ਰਿਖਾ ਚਾਹਤ ਜੋ ਡਿਜ਼ਾਇਰ ਸੀਗੀ ਉਹਦੇ ਵਾਲੇ ਪਾਸੇ ਹੋ ਗਿਆ ਇਹ ਮੋਰਚਾ। ਰੱਬ ਦੀ ਕਰਨੀ, ਉਸ ਵੇਲੇ ਸਿੱਖ ਕੌਮ ਨੂੰ ਇੱਕ ਪੈਗੰਬਰੀ ਤੱਤ ਵਾਲਾ ਜਾਂ ਪੈਗੰਬਰੀ ਅੰਸ਼ ਵਾਲਾ ਧਾਰਮਿਕ ਰਹਿਬਰ ਮਿਲ ਚੁੱਕਿਆ ਸੀ। ਉਹ ਸੀ ਮਹਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ। ਉਸ ਵੇਲੇ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੇ ਪ੍ਰਚਾਰ ਦੌਰੇ ਕਰਕੇ ਅਤੇ ਆਪਣੀਆਂ ਬੁਲੰਦ ਦਲੀਲਾਂ ਸਦਕੇ ਕੌਮ ਦੇ ਦਿਲਾਂ ਦਾ ਮੁਹੱਬੇ ਰੋਲ ਮਾਡਲ ਬਣ ਚੁੱਕਿਆ ਸੀਗਾ। ਸੰਤਾਂ ਦੇ ਆਗਾਜ਼ ਤੋਂ ਪਹਿਲਾਂ ਦੇਸ਼ ਦੇ ਹੋਰ ਜਿੰਨੇ ਵੀ ਧਰਮ ਸੀਗੇ, ਕਲਟ ਸੀਗੇ, ਅਖੌਤੀ ਨਿਰੰਕਾਰੀ ਵਰਗੇ ਸਮੁਦਾਏ ਸੀਗੇ, ਉਹਨਾਂ ਸਾਰਿਆਂ ਵੱਲੋਂ ਸਿੱਖ ਕੌਮ ਦੇ ਸ਼ਾਨਾ ਮਤੇ ਇਤਿਹਾਸ ਵਿਰਾਸਤ ਨੂੰ ਬੁਰੀ ਤਰ੍ਹਾਂ ਨਿਵਾਇਆ, ਗਿਰਾਇਆ ਅਤੇ ਮੁਕਾਇਆ ਜਾ ਰਿਹਾ ਸੀਗਾ। ਉਸ ਵੇਲੇ ਦੀਆਂ ਸਿਆਸੀ ਸਿੱਖ ਜਮਾਤਾਂ ਆਪਣੇ ਨਿੱਜੀ ਸੌੜੇ ਮੁਫਾਦਾਂ ਪਿੱਛੇ ਸਿੱਖ ਆਸ਼ੇ ਭੁੱਲ ਚੁੱਕੀਆਂ ਸਨ। ਆਪਣਾ ਜਿਹੜਾ ਉਹਨਾਂ ਦਾ ਇਤਿਹਾਸਕ ਸਵੈ ਮਾਣ ਸੀ ਉਹ ਕਾਇਮ ਨਹੀਂ ਸੀ ਰੱਖ ਸਕੀਆਂ। ਕਿਸੇ ਨੂੰ ਵੀ ਕੌਮ ਦੇ ਬੁਲੰਦ ਮਰਾਤਬੇ ਨੂੰ ਲਿਸ਼ਕਾਉਣ ਦਾ, ਲੋਕ ਪ੍ਰਿਯਤਾ ਬਹਾਲ ਕਰਾਉਣ ਦਾ ਫਿਕਰ ਹੀ ਨਹੀਂ ਸੀ ਰਿਹਾ। ਗੱਲ ਕੀ, ਦੇਸ਼ ਦੀਆਂ ਨਿੱਕੜ ਸੁੱਕੜ ਸਭ ਜਮਾਤਾਂ ਖਾਲਸੇ ਦੇ ਕੌਮ ਦੇ ਦਿਨ ਬ ਦਿਨ ਗਿਰਦੇ ਜਾ ਰਹੇ ਗ੍ਰਾਫ ਤੇ ਖੁਸ਼ ਹੋ ਰਹੀਆਂ ਸੀ ਤੇ ਤੰਜ ਕੱਸਦੀਆਂ ਸਨ ਤੇ ਪਤਨ ਦੇ ਕਾਰਨ ਢੂੰਡ ਰਹੀਆਂ ਸਨ। ਜੂਨ 84 ਬਾਈ ਜੀ, ਜੂਨ 84 ਤੇ ਆ ਜਾਓ। ਜੂਨ 84 ਜਿਸ ਨੂੰ ਅਸੀਂ ਜੂਨ 84 ਦਾ ਘੱਲੂਘਾਰਾ ਕਹਿੰਦੇ ਹਾਂ, ਇਹ ਲਕਬ ਨੇ ਨਾਮ ਦਿੰਦੇ ਹਾਂ, ਇਹ ਇੱਕ ਝੜਪ ਨਹੀਂ ਸੀਗੀ। ਇਹ ਦੁਨੀਆ ਦੀ ਚੌਥੀ ਮਹਾਨ ਫੌਜੀ ਸ਼ਕਤੀ ਤੇ ਸਿੰਘ ਸੂਰਮਿਆਂ ਵਿਚਕਾਰ ਪੂਰਨ ਜੰਗ ਦੇ ਪੈਰਾਡਾਈਮ ਦੇ ਕੰਸੈਪਟ ਨੂੰ ਪੂਰਾ ਕਰਦੀ ਇਤਿਹਾਸਕ ਵਾਰ ਸੀ, WAR ਸੀ, ਲੜਾਈ ਸੀ। ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਮੁੱਠੀ ਭਰ ਸੈਂਕੜੇ ਕੁ ਜੁਝਾਰੂ ਸਿੰਘ ਸਨ ਉਸ ਵੇਲੇ। ਸਟੇਟ ਦਾ ਉਹਨਾਂ ਨਾਲ ਕੀ ਮੁਕਾਬਲਾ ਸੀ? ਚਾਹੁੰਦੀ ਤਾਂ ਭਲੀ ਪ੍ਰਕਾਰ ਹੋਰ ਪਲੈਨਿੰਗ ਹੋ ਸਕਦੀ ਸੀਗੀ, ਸਭ ਕੁਝ ਮੈਨੇਜ ਹੋ ਸਕਦਾ ਸੀ, ਪਰ ਸਟੇਟ ਦਾ ਏਜੰਡਾ ਬਹੁਤ ਹਿਡਨ ਸੀ, ਮਨੋਰਥ ਬਹੁਤ ਗੁਪਤ ਸੀ। ਉਸ ਦਾ ਇਰਾਦਾ ਤਾਂ ਸਿੱਖ ਸਪਿਰਟ ਨੂੰ ਨੇਸ ਤੋਂ ਨਬੂਦ ਕਰਨਾ ਸੀ। ਭਲਾ ਸੋਚੋ ਵੀ ਦੇਸ਼ ਨੇ ਇਸ ਜੇ ਨਾ ਕੀਤਾ ਹੁੰਦਾ ਦੇਸ਼ ਨੇ ਟੁੱਟ ਥੋੜਾ ਜਾਣਾ ਸੀਗਾ। ਬਸ ਇੱਕ ਸਬਕ ਸਿਖਾਉਣ ਦੀ ਉਹਨਾਂ ਨੇ ਸੋਚੀ ਸੀ, ਪਰ ਕਿਸੇ ਨੂੰ ਕੀ ਪਤਾ ਹੈ ਵੀ ਭਵਿੱਖ ਨੇ ਕੀ ਦੇਣਾ ਤੇ ਕੀ ਬਖਸ਼ਣਾ ਹੁੰਦਾ, ਉਸ ਬਾਰੇ ਤਾਂ ਆਲਮਾਈਟੀ ਅੱਲਾ ਹੀ ਜਾਣਦਾ ਹੈ
ਜੀ। ਜਿਸ ਤਰ੍ਹਾਂ ਤੁਸੀਂ ਬਾਈ ਜੀ ਕਿਹਾ ਕਿ ਸਟੇਟ ਦਾ ਏਜੰਡਾ ਹੋਰ ਸੀ, ਵਾਰ ਹੈ, ਲੜਾਈ ਹੈ, ਘੱਲੂ ਘਾਰਾ ਹੁੰਦਾ ਕਿ ਥੋੜੇ ਖਿੱਤੇ ਵਿੱਚ ਥੋੜੇ ਲੋਕਲ ਫੋਰਸਿਸ ਇਹ ਇਹਨੂੰ ਇੰਪਲੀਮੈਂਟ ਕਰਦੀਆਂ, ਇਹਨੂੰ ਐਗਜੀਕਿਊਟ ਕਰਦੀਆਂ, ਪਰ ਇਹ ਜਿਹੜਾ ਟੈਂਕਾਂ ਨਾਲ ਆਉਣਾ, ਇਹਦੇ ਵਿੱਚ ਜਨਰਲ ਇਨਵੋਲਵ ਸੀਗੇ, ਚਿਕਨਰਲ ਇਨਵੋਲਵ ਸੀਗੇ, ਡਿਫੈਂਸ ਇਨਵੋਲਵ ਸੀਗੀ, ਸਾਰਾ ਕੁਛ ਸੀਗਾ। ਇਹ ਇੱਕ ਬਹੁਤ ਵੱਡੀ ਜੰਗ ਨੀਤੀ ਦੇ ਅਧੀਨ ਇਹਨੂੰ ਕਈ ਸਾਲਾਂ ਤੋਂ ਪਲੈਨ ਕੀਤਾ ਲੱਗਦਾ ਹੈ, ਕੀਤਾ ਵੀ ਉਹ ਮੰਨ ਵੀ ਰਹੇ ਨੇ, ਫਾਈਲਾਂ ਆ ਰਹੀਆਂ ਨੇ। ਇੱਥੋਂ ਤੱਕ ਕਿ ਆਲਮੀ ਪੱਧਰ ਦੇ ਉੱਤੇ ਪਤਾ ਲੱਗਿਆ ਬਾਈ ਜੀ ਕਿ ਇੰਗਲੈਂਡ ਵੀ ਇਨਵੋਲਵ ਸੀ ਉਸ ਦੇ ਵਿੱਚ, ਉਸ ਵੇਲੇ ਮਾਰਗਰੇਟ ਥੈਚਰ ਉੱਥੋਂ ਦੀ ਪ੍ਰਾਈਮ ਮਿਨਿਸਟਰ ਸੀ, ਉਹਦੀਆਂ ਫਾਈਲਾਂ ਵੀ ਹੁਣ ਬਾਹਰ ਨਿਕਲ ਰਹੀਆਂ, ਉਹਦੀਆਂ ਇਨਵੈਸਟੀਗੇਸ਼ਨਾਂ ਵੀ ਚੱਲ ਰਹੀਆਂ, ਰਸ਼ੀਆ ਵੀ ਇਨਵੋਲਵ ਸੀਗਾ, ਇਜ਼ਰਾਈਲ ਵੀ ਇਨਵੋਲਵ ਸੀ। ਇੱਕ ਛੋਟੇ ਜਿਹੇ 2% ਵਾਲੇ ਧਰਮ ਨੂੰ ਦੱਬਣ ਦੇ ਲਈ, ਉਹਨਾਂ ਦੀ ਰੂਹਾਨੀ ਦੱਬਣ ਦੇ ਲਈ ਐਡੇ ਵੱਡੇ ਪੱਧਰ 'ਤੇ ਪਲਾਨਿੰਗ ਹੋ ਜਾਣੀ, ਇਹਨੂੰ ਘੱਲੂ ਘਾਰੇ ਦਾ ਨਾਮ ਦੇਣਾ ਤਾਂ ਠੀਕ ਨਹੀਂ ਹੈਗਾ। ਇਹ ਤਾਂ ਹਾਂ ਵਾਜਬ ਨਹੀਂ, ਵਾਜਬ ਨਹੀਂ। ਇਹ ਤਾਂ ਵੱਡੀ ਜੰਗ ਦੀਆਂ ਤਿਆਰੀਆਂ ਹੈ, ਲੋਕ ਮਤਲਬ ਦੇਸ਼ ਜਿਹੜੇ ਨੇ ਉਹ ਦੇਸ਼ਾਂ 'ਤੇ ਹਮਲਾ ਕਰਨ ਵੇਲੇ ਇੱਦਾਂ ਇੱਕ ਦੂਜੇ ਨਾਲ ਜਿਹੜੀਆਂ ਕੂਟਨੀਤੀਆਂ ਅਪਣਾਉਂਦੇ ਨੇ, ਤੇ ਉਹ ਉਧਰੋਂ ਤਾਂ ਪੂਰੀ ਲੜਾਈ ਦੀ ਤਿਆਰੀ ਸੀ ਸੈਂਕੜੇ ਸਿੰਘਾਂ ਦੇ ਅਗੇਂਸਟ।
ਬਾਈ ਜੀ, ਇਸ ਜੰਗ ਬਾਰੇ ਮੁਅਰਖ ਇਤਿਹਾਸਕਾਰ ਅੱਗੇ ਜਾ ਕੇ ਜਦ ਵੀ ਲਿਖੂਗਾ, ਅਜੇ ਤੱਕ ਮੇਰੇ ਅਨੁਸਾਰ ਜੋ ਲਿਖਿਆ ਜਾਣਾ ਸੀ ਉਹ ਨਹੀਂ ਲਿਖਿਆ ਗਿਆ ਹੈਗਾ, ਇਨਫੋਰਮੇਸ਼ਨ ਬੇਸਡ ਹੀ ਸਾਰਾ ਕੁਛ ਲਿਖਿਆ ਗਿਆ ਹੈ। ਜੋ ਅੱਗੇ ਜਾ ਕੇ ਲਿਖੇਗਾ ਇਸ ਜੰਗ ਦਾ, ਇਸ ਵਰਤਾਂਤ ਦਾ ਜਦੋਂ ਡੀਪ ਅਨੈਲਿਸਿਸ ਕਰੇਗਾ ਤਾਂ ਉਸ ਦੇ ਇਤਿਹਾਸੀ ਵਰਕਿਆਂ ਦੇ ਅਰਥ ਅੱਜ ਵਾਲੇ ਨਹੀਂ ਹੋਣਗੇ, ਉਹਦੇ ਅਰਥ ਹੋਰ ਹੋਣਗੇ। ਅੱਜ ਦੇ ਲੇਖਕ ਜਾਂ ਸਮਕਾਲੀ ਦੀ ਲਿਖਤ ਵਰਗੇ ਨਹੀਂ ਹੋਣਗੇ। ਇਹ ਨਹੀਂ ਹੋਣਗੇ ਵੀ ਇਹ ਲੜਾਈ ਦਾ ਇੱਕ ਛੋਟਾ ਜਿਹਾ ਮਨੋਰਥ ਸੀਗਾ, ਵੀ ਕਾਂਗਰਸ ਨੇ ਜਾਂ ਇੰਦਰਾ ਨੇ ਆਪਣੇ ਸਿਆਸੀ ਨਿੱਜੀ ਲਾਹੇ ਲਈ ਇੱਕ ਅਡੰਬਰ ਰਚਿਆ ਸੀ। ਉਹ ਜਿਹੜੇ ਲਿਖੂਗਾ, ਜਿਹੜਾ ਮੁਅਰਖ ਅੱਗੇ ਜਾ ਕੇ ਲਿਖੂਗਾ, ਪਤਾ ਨੂੰ 10 ਸਾਲਾਂ ਨੂੰ ਲਿਖੇ, 5 ਸਾਲਾਂ ਨੂੰ ਲਿਖੇ, ਕਦੋਂ ਲਿਖੇ, ਪਰ ਜਦੋਂ ਉਹ ਲਿਖੂਗਾ ਸੱਚ ਲਿਖੂਗਾ, ਉਹ ਹਰਫ ਅਸਲ ਸੱਚ ਦੀ ਗੱਲ ਕਰਦੇ ਦਿਸਣਗੇ, ਤੇ ਜਿਹੜਾ ਸਟੇਟ ਦਾ ਹਿਡਨ ਏਜੰਡਾ ਹੈ ਉਹਦੀ ਤਹਿਰੀਰ ਹੋਵੇਗੀ, ਉਹਦੀ ਲਿਖਤ ਹੋਵੇਗੀ ਅਸਲ ਦੀ।
ਜੀ ਬਿਲਕੁਲ, ਇਹ ਮੰਗ ਕਰਦਾ ਜੀ ਇਹ ਵਿਸ਼ਾ, ਕਿਉਂਕਿ ਅਸੀਂ ਇੱਕ ਕੋਣ ਤੋਂ ਦੇਖਿਆ ਔਰ ਉਹਨਾਂ ਟਾਈਮਾਂ ਦੇ ਵਿੱਚ ਉਹ ਕਿਤਾਬਾਂ ਲਿਖੀਆਂ ਗਈਆਂ ਜਦੋਂ ਪੂਰੀ ਖੁੱਲ ਵੀ ਨਹੀਂ ਸੀਗੀ ਉਹਨਾਂ ਨੂੰ ਛਾਪਣ ਦੀ, ਲਿਖਣ ਦੀ, ਔਰ ਜਿਹੜੀ ਜਿਹੜੀਆਂ ਲਿਖੀਆਂ ਗਈਆਂ ਉਹਨਾਂ ਨੂੰ ਪ੍ਰਕਾਸ਼ਿਤ ਨਹੀਂ ਹੋਣ ਦਿੱਤਾ। ਸੋ ਆਉਣ ਵਾਲਾ ਟਾਈਮ, ਜਿਸ ਤਰ੍ਹਾਂ ਸਾਡਾ ਜਿਹੜਾ ਸਿੱਖ ਭਾਈਚਾਰਾ ਆ ਦੁਨੀਆਂ ਦੇ ਵਿੱਚ ਫੈਲਦਾ ਆ, ਆਜ਼ਾਦਾਨਾ ਵਰਤਾਰਾ ਕਰ ਰਿਹਾ ਆ, ਉਹ ਇੰਡੀਪੈਂਡੈਂਟਲੀ ਇਸ ਨੂੰ ਕੋਈ ਫੌਜੀ ਨਜ਼ਰੀਏ ਦੇ ਨਾਲ, ਕੋਈ ਰਾਜ ਨੀਤੀਆਂ ਦੇ ਜਿਹੜੇ ਰਾਜ ਕਰਨੇ ਆ, ਫੌਜਾਂ ਨੂੰ ਕਿੱਦਾਂ ਕੰਟਰੋਲ ਕਰਨਾ, ਉਹ ਕਿੱਦਾਂ ਸੋਚਦੀਆਂ ਆ, ਜਿਨ੍ਹਾਂ ਨੂੰ ਇਹੋ ਜਿਹੇ ਤਜਰਬੇ ਹੋਣਗੇ ਉਹ ਆਪਣੇ ਨਜ਼ਰੀਏ ਨਾਲ ਦੇਖਣਗੇ ਕਿ ਜੀਓ ਪੋਲੀਟਿਕਸ ਦੇ ਵਿੱਚ ਕਿ ਦੁਨੀਆ 'ਚ ਕਿਹੜਾ ਦੇਸ਼ ਕਿਹਨੂੰ ਫੇਵਰ ਕਰ ਰਿਹਾ, ਕਿਹੜਾ, ਉਸ ਨਜ਼ਰੀਏ 'ਤੇ ਇਹਨੂੰ ਦੇਖਿਆ ਜਾਏਗਾ। ਕਿਉਂਕਿ ਬਾਈ ਆਪਾਂ ਗੱਲ ਕੀਤੀ ਵੀ ਸੀ ਕਿ ਸਿੱਖਾਂ ਦੇ ਸਿਰ ਦੇ ਉੱਤੇ ਬ੍ਰਿਟਨ ਨੇ ਦੋ ਵਰਲਡ ਵਾਰਾਂ ਲੜੀਆਂ, ਤੇ ਜਿੱਥੇ ਵੀ ਉਹ ਕਹਿੰਦੇ ਸੀ ਸਾਡੇ ਨਾਲ ਸਿੱਖ ਨੇ, ਸਾਡੇ ਨਾਲ ਸਿੱਖ ਨੇ, ਤੇ ਕਿਸੇ ਹੱਦ ਤੱਕ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਦੇਸ਼ ਜਿੱਦਾਂ ਰਸ਼ੀਆ ਆ, ਉਹ ਵੀ ਸਿੱਖਾਂ ਦੀ ਤਾਕਤ ਨੂੰ ਬਹੁਤ ਘਟਾਉਣਾ ਚਾਹੁੰਦਾ ਸੀਗਾ ਕਿ ਉਹਨਾਂ ਨੂੰ ਵੀ ਕਿਤੇ ਖਤਰਾ ਨਾ ਪੈਦਾ ਹੋ ਜਾਵੇ।
ਹਾਂ ਬਾਈ ਜੀ, ਵੀ ਮੈਨੂੰ ਲੱਗਦਾ ਸੀ ਵੀ ਇਹ ਜਿਹੜਾ ਜੂਨ 84 ਦਾ ਦਿਹਾੜਾ ਕਿਤੇ ਐਂ ਨਾ ਹੋਵੇ ਵੀ ਜਿਵੇਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ ਨਾ
ਜੀ, ਜੀ
ਤੇ ਕੁਝ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਮਿਸਹੈਪ ਹੋਈਆਂ ਸੀਗੀਆਂ, ਕਿਤੇ ਉਹਨਾਂ ਵਰਗਾ ਇੱਕ ਦਿਨ ਦਾ ਯਾਦ ਕਰਨ ਦਾ ਦਿਹਾੜੇ ਤੱਕ ਹੀ ਨਾ ਸੀਮਤ ਰਹਿ ਜਾਵੇ।
ਜੀ ਜੀ,
ਮੈਨੂੰ ਸ਼ੁਰੂ ਚ ਲੱਗਦਾ ਸੀ ਕਿਉਂਕਿ ਮੇਰੀ ਇੰਨੀ ਮਤ ਨਹੀਂ ਸੀਗੀ ਵੀ ਉੱਥੋਂ ਦਿਹਾੜਾ ਹੀ ਨਾ ਵੀ ਇੱਕ ਦਿਨ ਆਪਾਂ ਦਿਹਾੜਾ ਮਨਾ ਲਈਏ, ਪਰ ਨਹੀਂ,
ਜੀ
ਡੇ ਬਾਈ ਡੇ, ਈਅਰ ਬਾਈ ਈਅਰ, ਹਰ ਸਾਲ ਇਹ ਜਦ ਵੀ ਜੂਨ 84 ਆਉਂਦਾ ਤੇ ਆਉਂਦਾ ਰਹੂਗਾ, ਇਹ ਇੱਕ ਨਿਆਰੇ ਤੇ ਵੱਖਰੇ ਪ੍ਰਚੰਡ ਰੂਪ ਵਿੱਚ ਪ੍ਰਗਟ ਹੁੰਦਾ ਪ੍ਰਤੀਤ ਹੋਊਗਾ। ਵਿਰੋਧੀ ਪੱਖਾਂ ਦਾ ਖਿਆਲ ਸੀਗਾ ਵੀ ਲੋਕ ਭੁੱਲਣਹਾਰ ਹੈ ਇਸ ਘਟਨਾ ਨੂੰ ਵੀ ਸਿੱਖ ਇੱਕ ਦੁਰਘਟਨਾ ਜਾਣ ਕੇ ਆਪਣੇ ਚੇਤਿਆਂ 'ਚੋਂ ਵਿਸਾਰ ਦੇਣਗੇ, ਪਰ ਕੌਮ ਦੇ ਰਚਨਹਾਰੇ ਦੀ ਬਖਸ਼ਿਸ਼ ਕਹਿ ਲਓ ਜਾਂ ਉਹਦਾ ਵਰਦਾਨ ਕਹਿ ਲਓ, ਸਮਝ ਲਵੋ ਵੀ ਉਹ ਪੀੜ੍ਹੀ ਜਿਹੜੇ ਅੱਜ ਹੈ ਨਹੀਂ ਗੀ, ਉਹ ਜਿਹੜੀ ਆਉਣ ਵਾਲੀ ਪੀੜ੍ਹੀ ਵੀ, ਉਹ ਪੀੜ੍ਹੀ ਜਿਸ ਨੇ ਇਸ ਘੱਲੂਘਾਰੇ ਨੂੰ ਨਹੀਂ ਵੀ ਵੇਖਿਆ, ਉਹਨਾਂ ਦੇ ਮਨਾਂ ਅੰਦਰ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਜੂਨ 84 ਵਿੱਚ ਸ਼ਹਾਦਤਾਂ ਪਾਉਣ ਵਾਲੇ ਸ਼ਹੀਦਾਂ ਦੀ ਕੁਰਬਾਨੀ ਕੌਮ ਦੀ ਚੜ੍ਹਦੀ ਕਲਾ ਵਿੱਚ ਹੋਣ ਦਾ ਬਿੰਬ ਹਮੇਸ਼ਾ ਹਮੇਸ਼ਾ ਲਈ ਸਿਰਜਦੀ ਦਿਸੇਗੀ। ਉਹਨਾਂ ਦੇ ਵੀ ਜਦੋਂ ਇਸ ਸਾਕੇ ਨੂੰ ਪੜ੍ਹਨਗੇ ਲਿਖਣਗੇ, ਉਹਨਾਂ ਨੂੰ ਲੱਗੂਗਾ ਵੀ ਇਹ ਜਿਹੜਾ ਸ਼ਹੀਦਾਂ ਦਾ ਦੀ ਕੁਰਬਾਨੀ ਹੈ ਇਹ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਲਿਜਾਊਗੀ ਅਤੇ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਚੜ੍ਹਦੀ ਕਲਾ ਵਿੱਚ ਤੇ ਇੱਕ ਅਜੀਬ ਹੌਸਲਾ ਬਖਸ਼ੇਗੀ। ਉਹ ਜੂਨ 84 ਦੇ ਵਰਤਾਂਤ ਸੰਬੰਧੀ ਤਜਜ਼ੀਆਕਾਰਾਂ ਉੱਚ ਕੋਟੀ ਦੇ ਲੇਖਕਾਂ ਵੱਲੋਂ ਲਿਖਿਆ ਅਨੈਲਿਸਿਸ ਜੋ ਮਿਲਦਾ ਹੈ ਤਾਂ ਪਤਾ ਲੱਗਦਾ, ਜੋ ਕਿਤਾਬਾਂ ਰਚੀਆਂ ਗਈਆਂ ਉਹ ਤੇ ਉਹ ਪਤਾ ਲੱਗਦਾ ਵੀ ਇਹ ਵੀ ਸਟੇਟ ਦੀ ਇਹ ਮਨਸ਼ਾ ਸੀਗੀ, ਇਹ ਧਾਰਨਾ ਸੀ ਕਿ ਇਹ ਲੜਾਈ ਘੰਟੇ ਅੱਧੇ ਘੰਟੇ ਚ ਖਤਮ ਨਹੀਂ ਹੋਣੀ ਚਾਹੀਦੀ, ਲਮੇਰਾ ਸਮਾਂ ਚੱਲਣੀ ਚਾਹੀਦੀ ਹੈ ਤਾਂ ਜੋ ਵਰਲਡ ਵਿੱਚ ਵੱਡਾ ਮੈਸੇਜ ਜਾ ਸਕੇ। ਸਟੇਟ ਨੂੰ ਖਦਸ਼ਾ ਸੀਗਾ ਕਿ ਇਹ ਲੜਾਈ ਕੁਝ ਮਿੰਟਾਂ ਜਾਂ ਅੱਧੇ ਪੌਣੇ ਘੰਟੇ ਵਿੱਚ ਮੁੱਕ ਜਾਵੇਗੀ, ਪਰ ਕਿਸੇ ਨੂੰ ਉਸ ਉੱਪਰਲੇ ਦੇ ਰਹੱਸਾਂ ਬਾਰੇ ਕੀ ਪਤਾ ਹੈ ਵੀ ਜਿਹੜੀਆਂ ਪੈਗੰਬਰੀ ਸ਼ਕਤੀਆਂ ਦੀ ਬਖਸ਼ਿਸ਼ ਨਾਲ ਲੜੀਆਂ ਲੜਾਈਆਂ ਹੋਰ ਹੀ ਹੁੰਦੀਆਂ, ਆਤਮਕ ਬਲਾਂ ਦੁਆਰਾ ਲੜੀਆਂ ਲੜਾਈਆਂ ਦੇ ਅਰਥ ਤੇ ਰਿਜ਼ਲਟ ਹੋਰ ਹੀ ਹੁੰਦੇ ਆ। ਸੱਚ ਤਾਂ ਇਹ ਹੈ ਕਿ ਇਹ ਲੜਾਈ ਜਹਾਜ਼ਾਂ ਵੱਲੋਂ ਜੋ ਲੜੀ ਗਈ ਹੈ ਇਹ ਇੱਕ ਖਾਸ ਆਤਮਕ ਬਲ ਦੇ ਸਹਾਰੇ ਲੜੀ ਗਈ ਹੈ ਤੇ ਇਹ ਲੜਾਈ ਪੂਰੀ ਇਤਿਹਾਸੀ ਜੰਗ ਵਜੋਂ ਰਕਮ ਹੋ ਚੁੱਕੀ ਹੈ
ਜੀ। ਔਰ ਬਾਈ ਜੀ, ਇਹ ਵੀ ਗੱਲ ਸੋਚਣੀ ਬਣਦੀ ਹੈ ਕਿ ਜਿਹੜਾ ਮਨਸ਼ਾ ਲੈ ਕੇ ਵੀ ਅਸੀਂ ਦੱਬ ਕੇ, ਅਸੀਂ ਇੱਕ ਕੌਮ ਨੂੰ ਦੱਬ ਕੇ ਅਸੀਂ ਹੀਰੋ ਬਣ ਜਾਣਾ ਹੈ, ਉਹ ਕੌਮ ਦੱਬ ਲੈਣੀ ਹੈ ਜਿਹੜੀਆਂ ਪਿਛਲੀਆਂ ਦੋ ਸੰਸਾਰ ਜੰਗਾਂ ਦੇ ਵਿੱਚ ਬੜੀ ਦਲੇਰੀ ਨਾਲ ਲੜੀਆਂ, ਦੁਨੀਆਂ 'ਚ ਉਹਦਾ ਨਾਮ ਹੋ ਗਿਆ, ਅਸੀਂ ਉਹਨਾਂ ਨੂੰ ਦੱਬ ਲੈਣਾ ਹੈ, ਦੱਬ ਕੇ ਦੁਨੀਆਂ ਦੇ ਵਿੱਚ ਅਸੀਂ ਧੰਕ ਪਜਾ ਦੇਣੀ ਹੈ ਵੀ ਜਿਹੜੀ ਸਾਡੀ ਫੌਜ ਹੈ ਬੜੀ ਮਹਾਨ ਹੈ, ਮੈਂ ਅਸੀਂ ਬੜੇ ਮਹਾਨ ਲੀਡਰ ਨੇ। ਹੋਇਆ ਕੀ ਕਿ ਉਸ ਤੋਂ ਬਾਅਦ ਲੜਾਈ ਉੱਥੇ ਤਾਂ ਨਹੀਂ ਖਤਮ ਹੋਈ, ਉਸ ਤੋਂ ਬਾਅਦ 6 ਮਹੀਨੇ ਬਾਅਦ 7 ਮਹੀਨੇ ਬਾਅਦ 10 ਮਹੀਨੇ ਬਾਅਦ ਜਿਹੜੇ ਮਤਲਬ ਪ੍ਰਾਈਮ ਮਿਨਿਸਟਰ ਤੱਕ ਅਸੈਸੀਨੇਸ਼ਨ ਦੇ ਰਿਜ਼ਲਟ ਉਹਦੇ ਦਿਸਣੇ ਸ਼ੁਰੂ ਹੋਏ ਤੇ ਉਹਦੇ ਨਾਲ ਤਾਂ ਫਿਰ ਪਿੱਛੇ ਨੂੰ ਗਿਆ ਉਹ ਸਾਰੀ ਕਮਜ਼ੋਰੀ, ਹੁਣ ਉਹੀ ਚੀਜ਼ ਕਮਜ਼ੋਰੀ ਬਣੀ ਹੋਈ ਹੈ ਇੰਡੀਆ ਦੀ ਇਹ ਸਾਰੀ।
ਬਾਈ ਜੀ, ਮੈਂ ਤੁਹਾਨੂੰ ਗੁਰੂ ਦੇ ਹਵਾਲੇ ਨਾਲ ਲੜਾਈਆਂ ਵਿੱਚ ਆਤਮਕ ਬਲ ਤੇ ਪੈਗੰਬਰੀ ਸ਼ਕਤੀ ਦਾ ਜਿਹੜਾ ਹੁੰਦਾ ਵਿੱਚ ਪ੍ਰਵੇਸ਼ ਹੁੰਦਾ ਹੈ ਉਹਦੇ ਹਵਾਲੇ ਨਾਲ ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿੰਦਾ ਗੁਰੂ ਗੋਬਿੰਦ ਸਾਹਿਬ ਜੀ ਦਾ।
ਜੀ ਜੀ, ਬੜਾ ਵਧੀਆ ਹੋਊਗਾ ਇਤਿਹਾਸ ਦੇ ਵਿੱਚ ਤੁਸੀਂ ਕਿਉਂਕਿ ਰਿਸਰਚ ਕਾਫੀ ਕੀਤੀ ਹੈ ਇਤਿਹਾਸ ਦੇ ਉੱਤੇ, ਸਿੱਖ ਫਿਲੋਸਫੀ ਦੇ ਉੱਤੇ, ਪਲੀਜ਼ ਤੁਸੀਂ ਹਾਂ ਸ਼ੋਰ ਸਾਨੂੰ ਦੱਸੋ ਕੋਈ ਇਤਿਹਾਸ ਦੇ ਵਿੱਚ ਪਹਿਲਾਂ ਕਿਤੇ।
ਹਾਂਜੀ ਹਾਂਜੀ, 10ਵੇਂ ਪਾਤਸ਼ਾਹ
ਜੀ
ਜਦੋਂ ਚਮਕੌਰ ਸਾਹਿਬ ਤੋਂ ਜੰਗਾਂ ਤੋਂ ਇੱਧਰ ਹੋ ਕੇ ਲੱਖੀ ਜੰਗਲ ਨੂੰ ਰੰਗ ਭਾਗ ਲਾ ਕੇ ਜਦੋਂ ਤਲਵੰਡੀ ਸਾਬੋ ਕੋਲ ਪਹੁੰਚੇ
ਜੀ,
ਹਾਂਜੀ, ਤਾਂ ਉੱਥੇ ਤਲਵੰਡੀ ਸਾਬੋ ਦਾ ਇੱਕ ਜੱਟ ਸਰਦਾਰ ਸੀਗਾ ਡੱਲਾ, ਡੱਲਾ ਰਾਏ ਸੀਗਾ ਪਹਿਲਾਂ, ਉਹ ਵੀ ਮੇਰਾ ਖਿਆਲ ਤੁਹਾਡੇ ਚੋਂ ਹੀ ਸੀਗਾ, ਸਿੱਧੂ ਸੀਗਾ, ਜ਼ਮੀਨਾਂ ਬਹੁਤ ਜ਼ਮੀਨਾਂ ਦਾ ਮਾਲਕ ਸੀਗਾ ਡੱਲਾ, ਉਹਨੇ ਉਹ ਗੁਰੂ ਨੂੰ ਸਾਹਿਬ ਨੂੰ ਪਹਿਲਾਂ ਜਾਣਦਾ ਤਾਂ ਸੀ ਵੀ ਅਨੰਦਪੁਰ ਸਾਹਿਬ ਗੁਰੂ ਹੈ, ਪਰ ਉਹਦੇ ਉਹਨੇ ਗੁਰੂ ਦੇ ਦਰਸ਼ਨ ਨਹੀਂ ਸੀ ਉਹਨੇ ਕੀਤੇ। ਤੇ ਉਹ ਜਦੋਂ ਉੱਥੇ ਆਏ ਗੁਰੂ ਸਾਹਿਬ ਪਹੁੰਚੇ ਤੇ ਉਹ ਵੀ ਉੱਥੇ ਗਿਆ, ਉਹਦੇ ਨਾਲ 100 ਘੋੜ ਸਵਾਰ ਸੀਗੇ ਤੇ ਬਹੁਤ ਉੱਚੇ ਕੱਦਾਵਰ ਉਹਦੇ ਘੋੜ ਸਵਾਰ ਸੀਗੇ, ਉੱਚੀ ਡੀਲ ਡੋਲ ਵਾਲੇ ਯੋਧੇ। ਤੇ ਗੁਰੂ ਉਹ ਡੱਲਾ ਜਦੋਂ ਗੁਰੂ ਸਾਹਿਬ ਦੇ ਕੋਲ ਆਇਆ ਤੇ ਉਹ ਰੋਜ਼ ਆਉਣ ਲੱਗ ਪਿਆ ਤੇ ਨਾਲ ਹੀ ਉਹਦੇ ਘੋੜ ਸਵਾਰ ਹੁੰਦੇ ਸੀਗੇ ਤੇ ਉਹ ਰੋਜ਼ਾਨਾ ਆਉਂਦਾ ਤੇ ਸੇਵਾ ਕਰਦਾ ਉੱਥੇ। ਗੱਲਾਂ ਬਾਤਾਂ, ਇੱਕ ਦਿਨ ਇਹ ਜਿਹੜਾ ਡੱਲਾ ਸੀਗਾ ਨਾ, ਅਸਲ ਚ ਇਹ ਡੱਲਾ ਨਾ ਸੰਸਾਰੀ ਪਦਾਰਥਾਂ ਨੂੰ ਮੁਹੱਬਤ ਕਰਨ ਵਾਲਾ ਸੀਗਾ ਤੇ ਸਿੱਖਾਂ ਦੀਆਂ ਰੋਹ ਰੀਤਾਂ ਤੋਂ ਅਣਜਾਣ ਬੰਦਾ ਸੀਗਾ। ਜਿਹੜੀ ਆਪਾਂ ਗੱਲਾਂ ਕਰਦੇ ਨਾ, ਆਪਾਂ ਬੰਦੇ ਨੂੰ ਬੰਦਾ ਸਮਝਦੇ ਆ ਨਾ, ਇਹ ਉਹ ਨੀ ਪਤਾ ਉਹਦੇ ਚ ਉਹ ਗੱਲਾਂ ਹੈ ਨੀ। ਸਿੱਖਾਂ ਦੀਆਂ ਰੋਹ ਰੀਤਾਂ ਜਿਹੜੀਆਂ ਸੀਗੀਆਂ ਨਾ, ਉਹ ਆਪਣੇ ਭਾਈਚਾਰੇ ਲਈ ਉਹ ਆਪਣੇ ਭਾਈਚਾਰੇ ਲਈ ਤਾਂ ਜਾਨ ਦੇ ਸਕਦਾ ਸੀਗਾ ਕਿਉਂਕਿ ਉਹ ਪਦਾਰਥਵਾਦੀ ਬੰਦਾ ਸੀ, ਪਰ ਕਿਸੇ ਆਦਰਸ਼ਵਾਦ ਲਈ ਮਰ ਮਿਟਣ ਵਾਲਾ ਨਹੀਂ ਸੀਗਾ।
ਬੇਪਰਵਾਹੀ ਹੈ ਨਹੀਂ ਸੀ ਜਿਹੜੀ,
ਉਹ ਨਹੀਂ ਸੀ ਉਹਦੇ ਚ, ਉਹ ਚ ਅਧਿਆਤਮਕ ਰਮਜਾਂ ਤੋਂ ਬਹੁਤ ਦੂਰ ਸੀ, ਭੋਲਾ ਸੀਗਾ ਉਹ। ਉਸਦੇ ਹਿਰਦੇ ਵਿੱਚ ਗੁਰੂ ਪ੍ਰਤੀ ਉਹਦੇ ਹਿਰਦੇ ਵਿੱਚ ਨਿਰਛਲ ਪਿਆਰ ਤਾਂ ਸੀਗਾ, ਪਰ ਸੰਸਾਰੀ ਦੁਨੀਆਂ ਨੂੰ ਛੱਡ ਸਕਣ ਵਾਲੀ ਉਸ ਉਸ ਦੇ ਉਹਦੇ ਵਿੱਚ ਨਾ ਉਹ ਗੱਲ ਹੈ ਨਹੀਂ ਸੀਗੀ ਵੀ ਸੰਸਾਰੀ ਦੁਨੀਆਂ ਨੂੰ ਛੱਡ ਦੇਵਾਂ। ਉਹਦੇ ਮਨ ਵਿੱਚ ਗੱਲ ਉਹ ਇਹ ਗੱਲ ਨੂੰ ਨਹੀਂ ਮੰਨਦਾ ਸੀਗਾ। ਇੱਕ ਦਿਨ ਕੀ ਆਨੰਦਪੁਰ ਦੀ ਸੱਚੀ ਸਰਕਾਰ ਆਪਣੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾਲ ਬੈਠਾ, ਕੋਲ ਬੈਠਾ ਬੀਤੇ ਦੀਆਂ ਗੱਲਾਂ ਕਰ ਰਿਹਾ ਸੀਗਾ ਤੇ ਉਹਦੇ 100 ਘੋੜ ਸਵਾਰ ਵੀ ਜਿਹੜੇ ਉੱਚੀ ਡੀਲ ਡੋਲ ਉਹ ਵੀ ਖੜੇ ਸੀਗੇ ਕੋਲ ਹੀ ਤੇ ਉਹ ਗੱਲਾਂ ਕਰ ਰਿਹਾ ਸੀਗਾ ਵੀ ਆਨੰਦਪੁਰ ਦੇ ਵਿਛੋੜੇ ਦੀਆਂ, ਸਰਸਾ ਨਦੀ ਦੀਆਂ, ਚਮਕੌਰ ਸਾਹਿਬ ਦੀਆਂ ਜੰਗਾਂ ਦੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀਆਂ ਤੇ ਬੇਸ਼ੁਮਾਰ ਸਿੰਘਾਂ ਦੀਆਂ ਸ਼ਹੀਦੀਆਂ ਦਾ ਜ਼ਿਕਰ ਚੱਲ ਰਿਹਾ ਸੀਗਾ ਉੱਥੇ। ਤੇ ਉਹ ਨਾ ਡੱਲਾ ਅਫਸੋਸ ਜਿਹਾ ਕਰਦਾ ਹੋਇਆ ਡੱਲਾ ਬੋਲਿਆ ਉਸ ਵੇਲੇ, ਉਹ ਕਹਿੰਦਾ ਗੁਰੂ ਜੀ ਉਸ ਵੇਲੇ ਕਿਤੇ ਆਪ ਨੇ ਮੇਰੇ ਆਹ ਜਿਹੜੇ ਖੜੇ ਬੰਦੇ ਮੇਰੇ ਕੱਦਾਵਰ ਸੂਰਮੇ ਬੁਲਾਏ ਹੁੰਦੇ ਤਾਂ ਆਨੰਦਪੁਰ ਦੀਆਂ ਜੰਗਾਂ ਦਾ ਆਹ ਹਾਲ ਨਹੀਂ ਸੀ ਹੋਣਾ।
ਅੱਛਾ,
ਮੇਰੇ ਬਲਵਾਨ ਸੂਰਮਿਆਂ ਨੇ ਦੁਸ਼ਮਣ ਦਾ ਰੁੱਖ ਹੀ ਮੋੜ ਦੇਣਾ ਸੀਗਾ।
ਅੱਛਾ,
ਤਾਂ ਗੁਰੂ ਜੀ ਨੇ ਡੱਲੇ ਦੇ ਮਸੂਮ ਬੋਲਾਂ ਦਾ ਉੱਤਰ ਦਿੰਦਿਆਂ ਕਿਹਾ,
ਹਾਂਜੀ
ਉਹ ਡੱਲਿਆ ਉਹ ਭੋਲਿਆ ਡੱਲਿਆ
ਜੀ,
ਇਹ ਜੋ ਜੰਗਾਂ ਹੁੰਦੀਆਂ ਹਨ
ਹਾਂਜੀ
ਇਹ ਡੌਲਿਆਂ ਦੇ ਜ਼ੋਰ ਨਾਲ ਨਹੀਂ ਲੜੀਆਂ ਜਾਂਦੀਆਂ
ਜੀ,
ਇਹ ਬਾਹਾਂ ਤੇ ਡੌਲਿਆਂ ਦੇ ਜ਼ੋਰ ਨਾਲ ਨਹੀਂ ਲੜੀਆਂ ਜਾਂਦੀਆਂ
ਹਾਂਜੀ,
ਜਿਹੜੀਆਂ ਬਾਦਸ਼ਾਹੀਆਂ ਹੁੰਦੀਆਂ ਨਾ ਉਹ ਸਰੀਰਾਂ ਨੂੰ ਵੇਖ ਕੇ ਨਹੀਂ ਕੰਬਦੀਆਂ
ਜੀ,
ਰੂਹ ਦੇ ਜ਼ੋਰ ਤੇ ਪੈਗੰਬਰੀ ਸ਼ਕਤੀਆਂ ਦੀ ਬਰਕਤ ਨਾਲ ਬਾਦਸ਼ਾਹੀਆਂ ਨੂੰ ਕੰਬਣੀ ਛੁੱਟਦੀ ਹੈ। ਇਹ ਜਿਹੜੀਆਂ ਰੂਹ ਦੇ ਜ਼ੋਰ ਨਾਲ ਜਿਹੜੀਆਂ ਜੰਗਾਂ ਲੜੀਆਂ ਜਾਂਦੀਆਂ ਬਾਦਸ਼ਾਹੀ ਨੂੰ ਉਹੀ ਕੰਬਣੀ ਲਾਉਂਦੀਆਂ, ਇਹ ਡੋਲੇ ਡੁਲੇ ਤੇ ਸਰੀਰ ਇਹ ਨਹੀਂ ਕੰਮ ਕਰਦੇ ਹੁੰਦੇ। ਉੱਥੇ ਗੱਲ ਉਹੀ ਸੀ ਵੀ ਆਤਮਕ ਬਲ ਦੀ ਲੜਾਈ ਦੀ ਗੱਲ ਸੀ ਉਹਨਾਂ ਗੁਰੂ ਦੀ ਕਹਿਣ ਦੀ। ਬਾਈ ਜੀ
ਬਹੁਤ ਖੂਬ
ਸਿੱਧੂ ਸਾਹਿਬ
ਬਹੁਤ ਖੂਬ
ਐਟ ਦਾ ਐਂਡ
ਆਨੰਦ ਆ ਗਿਆ।
ਇਹ ਜਿਹੜਾ ਰੂਹ ਦੇ ਜ਼ੋਰ ਨਾਲ ਜਿਹੜੀਆਂ ਲੜਾਈਆਂ ਲੜੀਆਂ ਜਾਂਦੀਆਂ ਉੱਥੇ ਗਿਣਤੀਆਂ ਨਹੀਂ ਹੁੰਦੀਆਂ, ਉੱਥੇ ਡੋਲੇ ਨਹੀਂ ਹੁੰਦੇ, ਉੱਥੇ ਮਸਲ ਪਾਵਰ ਨਹੀਂ ਹੁੰਦੇ, ਉਹ ਜ਼ੋਰ ਇੱਕ ਵੱਖਰਾ ਹੁੰਦਾ। ਐਟ ਦਾ ਐਂਡ ਆਫ ਦਾ ਡੇ ਬਾਈ ਜੀ ਸਮਾਂ ਪਾ ਕੇ ਜਦ ਕੋਈ ਪਹੁੰਚਿਆ ਆਇਆ ਮੁਹਰਿਖ ਇਤਿਹਾਸਕਾਰ ਜੂਨ 84 ਦੀ ਇਤਿਹਾਸਕ ਜੰਗ ਦੀ ਤਹਿਰੀਰ ਅਬਾਰਤ ਲਿਖੇਗਾ ਤਾਂ ਵੱਡੇ ਗੁਪਤ ਹਰਾਸਾਂ ਦਾ ਜ਼ਿਕਰ ਕਰੇਗਾ, ਤਾਂ ਅਗਲੀਆਂ ਪੀੜ੍ਹੀਆਂ ਨੂੰ ਜੂਨ 84 ਦਾ ਡੁੱਲਿਆ ਲਹੂ ਤੇ ਵਾਪਰਿਆ ਭਿਆਨਕ ਮਿਸ ਐਡਵੈਂਚਰ ਇਸਲਾਮ ਦੇ ਜੰਗ, ਇਸਲਾਮ 'ਚ ਵੀ ਇਹੋ ਜਿਹੇ ਜੰਗ ਹੋਏ ਹੈ, ਜੰਗੇ ਬਦਰ ਜੰਗੇ ਉਹਦ ਵਰਗਾ ਲੱਗੇਗਾ ਇਹ ਜੂਨ 84 ਦੀ ਜੰਗ ਵੀ, ਉਹਨਾਂ ਵਰਗਾ ਹੀ ਲੱਗੂਗਾ ਜਦੋਂ ਉਹ ਮੁਬਾਰਕ ਲਿਖੂਗਾ ਕਿਸੇ ਵੇਲੇ, ਤੇ ਜਦੋਂ ਉਹ ਲਿਖੂਗਾ ਤੇ ਭੰਗਾਣੀ ਦੇ ਯੁੱਧ ਤੇ ਚਮਕੌਰ ਸਿੰਘ ਦੀ ਜੰਗਾਂ ਤੋਂ ਘੱਟ ਨਹੀਂ ਹੋਊਗਾ ਜੂਨ 84 ਦਾ ਜੰਗ। ਇਸ ਜੰਗ ਦੇ ਬੜੇ ਦੂਰ ਰਸ ਨਤੀਜੇ ਬਾਹਰ ਆਉਣਗੇ, ਤੇ ਇਹ ਜੂਨ 84 ਦੀ ਜੰਗ ਕੌਮ ਨੂੰ ਚੜ੍ਹਦੀ ਕਲਾ ਦਾ ਮਹਾਨ ਅਭਾਸ ਕਰਾਉਂਦੀ ਲੱਗੇਗੀ।
ਬਾਈ ਜੀ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਬਹੁਤ ਵਧੀਆ ਅੰਦਾਜ਼ ਦੇ ਵਿੱਚ ਇਹ ਮੁਲਾਂਕਣ ਕੀਤਾ, ਔਰ ਬੜਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਇੰਨੇ ਡੀਪ ਰਿਸਰਚ ਕਰਦੇ ਹੋ ਕੀਤੀ ਹੈ, ਔਰ ਨਾਲ ਇਤਿਹਾਸ ਦੇ ਵਿੱਚੋਂ ਸਾਨੂੰ ਭਾਈ ਡੱਲੇ ਦੀ ਵੀ ਕਹਾਣੀ ਸੁਣਾਈ, ਉਹਨਾਂ ਦੀ ਵੀ ਕਥਾ ਸੁਣਾਈ, ਦ੍ਰਿਸ਼ਟਾਂਤ ਦਿੱਤਾ। ਤੇ ਬਹੁਤ ਤਹਿ ਦਿਲੋਂ ਧੰਨਵਾਦ
ਬਾਈ ਜੀ। ਇਹ ਸੀ ਆਪਣੀ ਅੱਜ ਦੀ ਗੱਲ, ਕਿਉਂਕਿ ਜੂਨ 84 ਤਾਂ ਆਪਾਂ ਤਾਂ ਸ਼ੁਰੂ 'ਚ ਕਰਨਾ ਚਾਹੀਦਾ ਸੀ, ਆਪਾਂ ਥੋੜ੍ਹੇ ਲੇਟ ਹੋ ਗਏ ਦੀ ਆਪਾਂ ਮਾਫ਼ੀ ਚਾਹੁੰਦੇ ਹਾਂ, ਅਤੇ ਅਗਲੀ ਵਾਰ ਨੂੰ ਕੋਈ ਹੋਰ ਨਵੀਂ ਗੱਲ ਲੈ ਕੇ ਆਵਾਂਗੇ। ਦੋਸਤੋ ਮਿੱਤਰੋ, ਚੜ੍ਹਦੀ ਕਲਾ 'ਚ ਰਿਹਾ ਜੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।